ਰਾਜਾ ਬੋਲਿਆ, ਫਿਰ ਅੰਮਾ ਜੀ ਮੇਰਾ ਪਿਆਰ ਤੇ ਚਾਉ ਠੀਕ ਹਨ? ਅੰਮਾ ਜੀ ਕਹਿਣ ਲੱਗੇ, ਹਾਂ ਪੁੱਤਰ, ਇਹ ਜੋ ਕੁਛ ਹੈ ਉਸ ਮਾਲਕ ਦੀ ਮਿਹਰ ਹੈ। ਰੱਬ ਤਰੁੱਠਦਾ ਹੈ ਤਾਂ ਸਤਿਗੁਰ ਦੇ ਚਰਨਾਂ ਨਾਲ ਇਸ ਤਰ੍ਹਾਂ ਭੌਣੀ ਲਾਉਂਦਾ ਹੈ। ਇਸ ਤਰ੍ਹਾਂ ਦੇ ਵਾਰਤਾਲਾਪ ਕਈ ਹੁੰਦੇ ਰਹੇ, ਤਿਆਰੀ ਹੁੰਦੀ ਰਹੀ। ਫਿਰ ਕੁਛ ਦਿਨ ਮਗਰੋਂ ਰਾਜਾ ਜੀ ਸਾਰੀ ਤਿਆਰੀ ਕਰਕੇ ਲੋ ਲਸ਼ਕਰ ਦੇ ਨਾਲ ਪੰਜਾਬ ਵੱਲ ਨੂੰ ਟੁਰੇ ਤੇ ਟੁਰਨ ਦੀ ਤਿਆਰੀ ਐਂ ਹੋਈ ਹੈ ਕਿ ਰਤਨ ਰਾਏ ਨੇ ਆਪਣੇ ਰਾਜ ਦਾ ਕੰਮ ਮੰਤਰੀਆਂ ਨੂੰ ਸੰਭਾਲ ਦਿੱਤਾ। ਦੀਵਾਨ ਤੇ ਹੋਰ ਮੰਤਰੀ ਪਿੱਛੇ ਰਹੇ, ਮੁੱਖ ਮੰਤਰੀ ਤੇ ਕੁਛ ਮਸਾਹਿਬ ਨਾਲ ਲਏ ਨੇ, ਮਾਤਾ ਜੀ ਤੇ ਕੁਛ ਗੋਲੀਆਂ ਨਾਲ ਲਈਆਂ, ਰਾਖੀ ਵਾਸਤੇ ਕੁਝ ਫੌਜ ਵੀ ਹੈ। ਮਾਤਾ ਜੀ ਵਾਸਤੇ ਸੁੰਦਰ ਪਾਲਕੀ, ਆਪਣੇ ਲਈ ਘੋੜੇ ਤੇ ਸਤਿਗੁਰ ਲਈ ਤਿਆਰ ਕਰਵਾਈਆਂ ਭੇਟਾਵਾਂ ਸੁਗਾਤਾਂ ਦਾ ਠੀਕ ਪ੍ਰਬੰਧ ਕਰਕੇ ਆਸਾਮ ਤੋਂ ਕੂਚ ਬੋਲ ਦਿੱਤਾ। ਚਿੱਤ ਵਿੱਚ ਚਾਹ ਹੈ ਕਿ ਅਰਸ਼ੀ ਦਾਤੇ ਆਪਣੇ ਆਪ ਦੇ ਪ੍ਰੀਤਮ ਜੀ ਦੇ ਦਰਸ਼ਨਾਂ ਨੂੰ ਚੱਲਿਆ ਹਾਂ। ਖਿੱਚ ਵੱਜਦੀ ਹੈ ਪਿਆਰ ਦੀ, ਕਲੇਜਾ ਛਣ ਜਾਂਦਾ ਹੈ, ਮੁੱਠ ਵਿੱਚ ਆ ਜਾਂਦਾ, ਅਭਿਲਾਸ਼ਾ ਉੱਠਦੀ ਹੈ ਕਿ ਕਦੋਂ ਔਸੀ ਉਸ ਭਾਗ, ਕਦੋਂ ਆਊ ਉਹ ਸਮਾਂ ਜਦੋਂ ਮੇਰਾ ਮੱਥਾ ਸਤਿਗੁਰ ਦੇ ਚਰਨਾਂ ਨੂੰ ਛੂਹੇਗਾ, ਪਰਸੇਗਾ। ਹਾਏ, ਇਸ ਮੇਰੇ ਉਮਗਦੇ ਮੱਥੇ, ਇਸ ਮੇਰੀ ਚਾਹਤ ਵਿੱਚ ਅਜੇ ਪਤਾ ਨਹੀਂ ਕਿਤਨੇ ਨਮਸਕਾਰ ਉਛਲ ਰਹੇ ਹਨ। ਕਦੇ ਚਰਨਾਂ ਦੀ ਸ਼ੁੱਧ ਪ੍ਰਾਪਤ ਕਰਨਗੇ? ਮੇਰੇ ਕੰਨਾਂ ਵਿੱਚ ਉਮਾ ਦੇ ਚਾਤਰਕ ਚੁੰਝਾਂ ਖੋਲੀ ਬੈਠੇ ਹਨ ਕਿ ਕਦੋਂ ਗੁਰਵਾਕ ਦੀ ਸਵਾਤੀ ਬੂੰਦ ਇਹਨਾਂ ਵਿੱਚ ਆ ਕੇ ਪਵੇ। ਮੇਰਿਆਂ ਇਹਨਾਂ ਨੈਣਾਂ ਵਿੱਚ ਦਰਸ਼ਨਾਂ ਦੀਆਂ ਸਿੱਕਾਂ ਤੜਪ ਰਹੀਆਂ ਹਨ। ਕਦੋਂ ਮੋਹਣੀ ਮੂਰਤ ਦੇ ਦੀਦਾਰੇ ਇਹਨਾਂ ਨੂੰ ਠੰਡ ਪਾਉਣਗੇ? ਇਸ ਤਰ੍ਹਾਂ ਰਾਜਾ ਦੇ ਦਿਮਾਗ ਵਿੱਚ ਇੱਕ ਨਿਸ਼ਾਨਾ ਹੈ ਤੇ ਉਧਰ ਦਾ ਰੁੱਖ ਹੈ, ਮਨ ਉਸ ਪਾਸੇ ਨੂੰ ਆਪ ਮੁਹਾਰਾ ਵਗ ਤੁਰਿਆ। ਉਸ ਰੁੱਖ ਵਿੱਚ ਪ੍ਰੇਮ ਦੇ ਉਛਾਲੇ ਆਉਂਦੇ ਹਨ, ਖਿੱਚਾਂ ਵੱਜਦੀਆਂ ਹਨ, ਚਾਉ ਚੜ੍ਹਦੇ ਹਨ, ਵੈਰਾਗ ਉੱਠਦੇ ਹਨ, ਕਦੇ ਬੇਨਤੀਆਂ ਕਦੇ ਸ਼ੁਕਰਾਨੇ, ਇਹਨਾਂ ਦੇ ਸ਼ਦਿਆਨੇ ਆ ਵੱਜਦੇ ਨੇ। ਰਾਤ ਸੌਣ ਤੋਂ ਪਹਿਲਾਂ ਅੰਮਾ ਕੋਈ ਗੁਰੂ ਜਸ ਸੁਣਾਉਂਦੀ ਹੈ, ਕਿਸੇ ਗੁਰਸਿੱਖ ਦੀ ਵਾਰਤਾ ਕੰਨੀ ਪਾਉਂਦੀ ਹੈ। ਰਾਜੇ ਦਾ ਹੰਸ ਮਨ ਉੱਜਲ ਕੀਰਤੀ ਦੇ ਮੋਤੀਆਂ ਦੀ ਚੋਗ ਚੁਣਦਾ। ਜੇ ਰਾਤ ਅੰਮੇ ਗੁਰੂ ਜਸ ਨਹੀਂ ਸੁਣਾਉਂਦੇ ਤਾਂ ਰਾਜੇ ਨੂੰ ਨੀਂਦ ਉਖੜਵੀਂ ਪੈਂਦੀ। ਅੰਮ੍ਰਿਤ ਵੇਲੇ ਉੱਠਦਾ ਹੈ, ਗੁਰੂ ਗੁਰੂ ਕਰਦਾ ਹੈ, ਫਿਰ ਬਾਣੀ ਪੜ੍ਹਦਾ ਹੈ, ਸਫ਼ਰ ਦੀ ਕੂਚ ਤੋਂ ਪਹਿਲਾਂ ਅੱਗੇ ਦੇ ਪਤੇ ਇਕੱਠੇ ਕਰਦਾ ਹੈ ਕਿ ਅਮਕੇ ਗ੍ਰਾਮ ਫਲਾਣੇ ਟਿਕਾਣੇ ਕੋਈ ਗੁਰਸਿੱਖ ਰਹਿੰਦਾ, ਕੋਈ ਗੁਰੂ ਦਾ ਸਥਾਨ ਹੈ, ਕੋਈ ਗੁਰੂ ਦੀ ਯਾਦਗਾਰ ਹੈ, ਜਿੱਥੇ ਕੋਈ ਸਤਿਗੁਰੂ ਦਾ ਸਵਾਰਿਆ ਮਿਲੇਗਾ, ਕੋਈ ਸੋਹਣੀ ਗੱਲ ਸੁਣਾਏਗਾ, ਧਨ ਮਨ ਠਾਰੇਗਾ। ਜਿੱਥੇ ਕਿਤੇ ਕੋਈ ਐਸਾ ਟਿਕਾਣਾ ਆ ਜਾਂਦਾ ਹੈ ਉੱਥੇ ਸਾਰੇ ਪ੍ਰੇਮੀ ਸ਼ਰਧਾ ਧਰ ਕੇ ਕੜਾਹ ਪ੍ਰਸ਼ਾਦ ਚੜਾਉਂਦੇ ਨੇ, ਕੀਰਤਨ ਸੁਣਦੇ ਨੇ, ਪਿਆਰ ਦਾ ਸੁੱਖ ਸਵਾਦ ਲੈਂਦੇ ਨੇ, ਫਿਰ ਅੱਗੇ ਨੂੰ ਟੁਰਦੇ ਨੇ। ਇਸ ਤਰ੍ਹਾਂ ਕਰਦੇ ਹਰ ਦਿਨ ਸਫ਼ਰ ਮੁਕਾਉਂਦੇ ਹੋਏ ਇੱਕ ਦਿਨ ਪਟਨੇ ਪਹੁੰਚੇ, ਜਿਸ ਟਿਕਾਣੇ ਸਤਿਗੁਰੂ ਜੀ ਪ੍ਰਗਟੇ ਸਨ ਤੇ ਬਾਲਪਣੇ ਵਿੱਚ ਖੇਡਾਂ ਖੇਡੀਆਂ ਸਨ। ਉੱਥੇ ਆਪਣੇ ਦਰਸ਼ਨ ਕੀਤੇ, ਧੂੜੀ ਮਸਤਕ ਨੂੰ ਲਾਈ ਤੇ ਮਸਤਕ ਸਫਲ ਹੋਏ, ਸੰਗਤ ਸਾਰੀ ਆ ਜੁੜੀ। ਸਾਰੇ ਸਿੱਖ ਰਾਜਾ ਤੇ ਮਾਤਾ ਜੀ ਦਾ ਪ੍ਰੇਮ ਦੇਖ ਕੇ ਬਹੁਤ ਪ੍ਰਸੰਨ ਹੋਏ। ਰਤਨ ਰਾਏ ਨੇ ਸਿੱਖਾਂ ਤੋਂ ਸਤਿਗੁਰੂ ਜੀ ਦੀ ਬਾਲ ਲੀਲਾ ਦੇ ਸਾਰੇ ਕੌਤਕ ਸੁਣੇ, ਚਾਓ ਤੇ ਪਿਆਰ ਧਰ ਧਰ ਸਤਿਗੁਰਾਂ ਦੇ ਤਾਰਿਆਂ ਪਿਆਰਿਆਂ ਦੇ ਦਰਸ਼ਨ ਕੀਤੇ। ਉਹਨਾਂ ਦੇ ਮੂੰਹੋਂ ਉਹਨਾਂ ਨਾਲ ਵਰਤੇ ਹਾਲ ਹੋਈਆਂ ਮਿਹਰਾਂ ਇਹਨਾਂ ਦੇ ਸਮਾਚਾਰ ਸੁਣ ਸੁਣ ਕੇ ਚਾਓ ਹੋਰ ਵਧਿਆ। ਇਤਨਾ ਚਾਓ ਚੜਿਆ ਕਿ 10 ਦਿਨ ਇੱਥੇ ਡੇਰਾ ਰੱਖਿਆ। ਜਿਨ੍ਹਾਂ ਘਾਟਾਂ ਤੇ ਕਦੇ ਸਤਿਗੁਰ ਜੀ ਜਲ ਕ੍ਰੀੜਾ ਕਰਦੇ ਹੁੰਦੇ ਸੀ ਉੱਥੇ ਜਾ ਕੇ ਟੁੱਬੇ ਲਾਏ, ਉਹਨਾਂ ਰਾਹਾਂ ਤੇ ਤੁਰਨ ਦਾ ਯਤਨ ਕੀਤਾ। ਸ਼ਾਇਦ ਕੋਈ ਉਹ ਜਰਾ ਮੇਰੇ ਵੀ ਤਨ ਨੂੰ ਲੱਗ ਜਾਵੇ, ਜਿਸ ਜਰੇ ਨੇ ਜਿਸ ਕਿਣਕੀ ਨੇ ਮੇਰੇ ਸਾਹਿਬ ਦੇ ਚਰਨਾਂ ਨੂੰ ਸ਼ੋਹ ਲਾਈ ਹੋਵੇ, ਚਰਨਾਂ ਦੀ ਸ਼ੋਹ ਲੱਗੀ ਹੋਵੇ, ਉਹ ਕਿਣਕਾ ਕਿਤੇ ਮੇਰੇ ਵੀ ਤਨ ਨੂੰ ਲੱਗ ਜਾਵੇ। ਉਹ ਗਾਗਰਾਂ ਤੱਕੀਆਂ ਜਿਹੜੀਆਂ ਤੀਰਾਂ ਨਾਲ ਵਿੰਨੀਆਂ ਪਈਆਂ ਸਨ, ਉਹ ਗਲੀਆਂ ਤੱਕੀਆਂ ਜਿਨ੍ਹਾਂ ਗਲੀਆਂ ਦੇ ਵਿੱਚ ਮੇਰੇ ਸਾਹਿਬ ਕਦੀ ਖੇਡੇ ਸਨ, ਉਹ ਜਾ ਕੇ ਪੂਰੀਆਂ ਵੀ ਖਾਧੀਆਂ, ਛੋਲੇ ਵੀ ਲਏ ਮੈਣੇ ਦੀ ਸੰਗਤ ਵਿੱਚੋਂ ਜਾ ਕੇ। ਇੰਜ ਲੱਗਾ ਜਿਵੇਂ ਗੁਰੂ ਜੀ ਦੀ ਬਖਸ਼ਿਸ਼ ਉਹਨਾਂ ਦੇ ਪਾਵਨ ਪਵਿੱਤਰ ਕਰ ਕਮਲਾਂ ਤੋਂ ਕਿਤੇ ਲੈ ਕੇ ਪ੍ਰਾਪਤ ਕੀਤੀ ਹੋਵੇ। ਆਨੰਦ ਆ ਗਿਆ, ਅੰਮ੍ਰਿਤ ਛਾ ਗਿਆ ਅੰਦਰ। ਫਿਰ ਤੁਰਨ ਲੱਗਿਆ ਉਸ ਮੰਦਰ ਦੀ ਪਕਿਆਈ ਲਈ ਜਿੱਥੇ ਅਰਸ਼ੀ ਦਾਤੇ ਨੇ ਅਵਤਾਰ ਧਾਰਿਆ ਸੀ, ਸਰਦੀ ਬੰਦੀ ਉਸੇ ਦੀ ਬਖਸ਼ਿਸ਼ ਸਮਝ ਕੇ ਕੁਛ ਮਾਇਆ ਭੇਟ ਕਰਕੇ ਅੱਗੇ ਕੂਚ ਕੀਤਾ। ਇਸ ਤਰ੍ਹਾਂ ਸਾਰੇ ਰਾਹ ਗੁਰਧਾਮ ਪਰਸ ਦੇ ਜਮਨਾ ਪਾਰ ਆ ਉਤਰੇ, ਜਿੱਥੋਂ ਕਿ ਪੰਜਾਬ ਦਾ ਮਨੋਂ ਮੁੱਢ ਵੱਜ ਜਾਂਦਾ। ਇਸ ਤਰ੍ਹਾਂ ਟੁਰਦਿਆਂ ਟੁਰਦਿਆਂ ਸਨੇ ਸਨੇ ਸਤਲੁਜ ਦੀ ਠੰਡੀ ਧਾਰਾ ਦੇ ਦਰਸ਼ਨ ਹੋਏ। ਫਿਰ ਇਹ ਕਾਫਲਾ ਆਨੰਦਪੁਰ ਨੇੜੇ ਆ ਗਿਆ। ਠੰਡੀਆਂ ਛਾਵਾਂ ਦਿਸੀਆਂ, ਇੱਕ ਸੁਹਾਵੇਂ ਥਾਂ ਤੰਬੂ ਲਾ ਕੇ ਡੇਰੇ ਲਾ ਦਿੱਤੇ। ਉੱਧਰ ਸਤਿਗੁਰੂ ਜੀ ਦੇ ਪਾਸ ਵੀ ਖਬਰ ਪਹੁੰਚੀ ਕਿ ਗੁਰੂ ਘਰ ਦਾ ਸਿੱਖ ਆਸਾਮ ਦਾ ਰਾਜਾ ਆਇਆ ਹੈ। ਸਤਿਗੁਰੂ ਜੀ ਦੀ ਅਵਸਥਾ ਵੀ ਇਸ ਵੇਲੇ ਚੜ੍ਹਦੀ ਜਵਾਨੀ ਦੀ ਸੀ, ਬਸ ਫੁੱਟ ਰਹੀ ਸੀ, ਜਵਾਨੀ ਦਾ ਰੌਂ ਸੀ। ਪਰ ਇਸ ਰੌਂ ਦੇ ਵਿੱਚ ਰੱਬੀ ਰੌਂ ਜੋ ਧਰੋਂ ਉਹਨਾਂ ਦੀ ਲੂ ਲੂ ਵਿੱਚ ਤੇ ਆਂਗਾਂ ਜੋ ਇਸ ਫਰਕਦੀ ਸੀ, ਉਹ ਜਵਾਨੀ ਦੇ ਲਰਾਓ ਨੂੰ ਅਸਚਰਜ ਰੰਗ ਦੀ ਦੈਵੀ ਸੁੰਦਰਤਾ ਚੜਾ ਰਹੀ ਸੀ, ਜੋ ਜਗਿਆਸੂ ਮਨਾਂ ਨੂੰ ਮੋਹ ਲੈਂਦੀ ਸੀ ਤੇ ਆਪ ਦਾ ਦਾਤਾ ਮਨ ਜਗਤ ਨਿਸਤਾਰਨ ਦੇ ਉਛਾਲਾਂ ਵਿੱਚ ਰਹਿੰਦਾ ਸੀ। ਰਾਜੇ ਦਾ ਆਉਣਾ ਸੁਣ ਕੇ ਦਾਤਾ ਜੀ ਨੇ ਦਾਸ ਕੱਲੇ ਤੇ ਆਗਿਆ ਕੀਤੀ ਕਿ ਰਾਜਾ ਗੁਰੂ ਘਰ ਦਾ ਪ੍ਰਾਹੁਣਾ ਹੈ, ਮਹਿਮਾਨ ਹੈ, ਉਸਦੇ ਉਤਾਰੇ ਲਈ ਯੋਗ ਪ੍ਰਬੰਧ ਕੀਤਾ ਗਿਆ। ਆਹਾਰ ਲਈ ਅੰਨ ਜਲ, ਲਸ਼ਕਰ ਲਈ ਰਸਤਾ, ਘੋੜੇ ਆਦਿਕਾਂ ਲਈ ਕਾਹ ਦਾਣਾ ਸਮਾਨ, ਸਾਰਾ ਕੁਛ ਇਕੱਠਾ ਕੀਤਾ ਗਿਆ। ਇਹ ਪ੍ਰਾਹੁਣਾਚਾਰੀ ਦਾ ਸਾਰਾ ਸਮਾਨ ਪਹੁੰਚਾਇਆ ਗਿਆ। ਇਸ ਦੀ ਸਾਰੀ ਨਿਗਰਾਨੀ ਮਾਮਾ ਕਿਰਪਾਲ ਚੰਦ ਜੀ ਆਪਣੀ ਅਗਵਾਈ ਵਿੱਚ ਕਰ ਰਹੇ ਸਨ ਔਰ ਆਪ ਜਾ ਕੇ ਬੜੇ ਸਤਿਕਾਰ ਸਹਿਤ ਅਰਪਣ ਕੀਤੇ। ਗੁਰੂ ਘਰ ਦੀ ਸਾਰੀ ਰੋਹ ਰੀਤ ਵੀ ਸਮਝਾਈ। ਰਾਜੇ ਦਾ ਸਾਰਾ ਡੇਰਾ ਸਤਿਗੁਰੂ ਜੀ ਦੇ ਕਾਰਦਾਰਾਂ ਵੱਲੋਂ ਹੋਏ ਪਿਆਰ ਨਾਲ ਬੜਾ ਪ੍ਰਸੰਨ ਹੋਇਆ। ਰਾਤ ਸੁੱਖ ਨਾਲ ਗੁਜ਼ਾਰੀ। ਅੰਮ੍ਰਿਤ ਵੇਲੇ ਮੰਤਰੀ ਨੇ ਆਪ ਹਾਜ਼ਰ ਹੋ ਕੇ ਮਾਮਾ ਜੀ ਪਾਸ ਦਰਸ਼ਨਾਂ ਲਈ ਬੇਨਤੀ ਕੀਤੀ। ਉਹਨਾਂ ਨੇ ਸ੍ਰੀ ਗੁਰੂ ਜੀ ਦੇ ਪਾਸ ਬਿਨੈ ਪਹੁੰਚਾਈ। ਚੋਜੀ ਪਾਤਸ਼ਾਹ ਨੇ ਆਗਿਆ ਕੀਤੀ ਕਿ ਤੀਸਰੇ ਪੈਰ ਦੇ ਦੀਵਾਨ ਵਿੱਚ ਮਿਲਾਂਗੇ। ਇਹ ਖਬਰ ਸੁਣ ਕੇ ਰਾਜੇ ਦਾ ਚਿੱਤ ਪ੍ਰਸੰਨ ਹੋਇਆ। ਵੇਖੋ ਕੈਸੀ ਅਵਸਥਾ, ਥੋੜੇ ਸਮੇਂ ਦੀ ਵਿੱਥ ਹੈ। ਉੱਧਰ ਦਰਸ਼ਨ ਦੇਣ ਵਾਲਾ ਤਿਆਰ ਹੋ ਰਿਹਾ, ਇੱਧਰ ਦਰਸ਼ਨ ਦੀ ਦਾਤ ਪੀਣ ਵਾਲਾ ਤਿਆਰ ਹੋ ਰਿਹਾ, ਵਿੱਚ ਕਾਲ ਦੀ ਵਿੱਥ ਹੈ। ਬਸ ਮਨ ਕਰਦਾ ਹੈ ਕਿ ਕਾਲ ਹੀਣ ਹੋ ਜਾਵਾਂ, ਕਾਲ ਤੋਂ ਮੁਕਤ ਹੋ ਜਾਵਾਂ। ਕਲੇਜਾ ਖੁਸ਼ੀਆਂ ਨਾਲ ਉਸਲੇ, ਅੱਜ ਆਪਣੇ ਦਾਤਾ ਜੀ ਦੇ ਦਰਸ਼ਨ ਹੋਣਗੇ। ਉਹ ਸਿਦਕ ਦੀ ਘੜੀ ਆ ਗਈ ਜਿਸ ਲਈ ਮੁੱਦਤਾਂ ਤੋਂ ਉਡੀਕ ਹੋ ਰਹੀ ਸੀ। ਉਹ ਸਮਾਂ ਨੇੜੇ ਆ ਗਿਆ ਜਿਸ ਲਈ ਚਿੱਤ ਚਿਰਾਂ ਤੋਂ ਪ੍ਰੀਤ ਵਿੱਚ ਲੱਗਾ ਹੋਇਆ ਸੀ। ਦਰਸ਼ਨ ਹੋਣਗੇ, ਹਾਂ, ਔਰ ਉਹ ਵੀ ਅੱਜ ਹੋਣਗੇ। ਇਹ ਸੰਦੇਸ਼ਾ ਜੀਵਨ ਰਸ ਦਾਤ ਦੇਣ ਦਾ ਅਸਰ ਰੱਖਦਾ। ਇਸ ਨੂੰ ਉਹੀ ਹਿਰਦੇ ਸਮਝ ਸਕਦੇ ਹਨ ਜਿਨ੍ਹਾਂ ਦੇ ਮਨ ਵਿੱਚ ਕਦੀ ਸ੍ਰੀ ਜੀ ਨੇ ਨਿਰੰਕਾਰ ਦੇ ਚਲਕਾਰੇ ਦੇ ਦਰਸ਼ਨ ਕਰਾਏ ਹੋਣ, ਵਲੂੰਦ ਰਿਹਾ ਹੋਵੇ, ਅੰਦਰ ਕਿਤੇ ਟਿਕਾਓ ਹੋਵੇ। ਪਿਆਰਾਂ ਦੀ ਆਸ ਪਗਾਉਣ ਵਾਲੇ ਇਸ ਸੰਦੇਸ਼ ਦੀ ਕਦਰ ਕਲੇਜੇ ਵਿੰਨਿਆਂ ਨੂੰ ਹੀ ਮਲੂਮ ਹੁੰਦੀ ਹੈ। ਅੰਮਾ ਅੱਜ ਦੇਖ ਰਹੀ ਸੀ ਕਿ ਮੇਰੇ ਪੁੱਤਰ ਦੀ ਇੱਕ ਮੁਰਾਦ ਪੁੰਨੀ ਹੈ, ਪਰ ਮੇਰੀਆਂ ਦੋ। ਇੱਕ ਤਾਂ ਪੁੱਤਰ ਨੇ ਸਾਹਿਬਾਂ ਦੇ ਦਰਸ਼ਨ ਕਰਕੇ ਕਿਰਤਾਰਥ ਹੋਣਾ, ਤੇ ਮੈਂ ਸਤਿਗੁਰ ਦੀਆਂ ਚਰਨਾਂ ਤੋਂ ਨਿਸ਼ਾਵਰ ਹੁੰਦਿਆਂ ਦੂਸਰਾ ਸੁੱਖ ਇਹ ਵੇਖ ਕੇ ਮਾਨਣਾ ਹੈ ਕਿ ਸਤਿਗੁਰਾਂ ਦੀ ਬਖਸ਼ਿਸ਼ ਇਹ ਬੇਟਾ ਸਤਿਗੁਰ ਚਰਨ ਕਮਲਾਂ ਦੀ ਹੀ ਪੌਰਾ ਹੋ ਗੁਜ਼ਰਿਆ ਤੇ ਮਿਹਰ ਨੂੰ ਪ੍ਰਾਪਤ ਹੋਇਆ। ਮਾਂ ਲਈ ਇਸ ਤੋਂ ਵੱਡਾ ਸੁੱਖ ਕੀ ਹੁੰਦਾ। ਹਾਂ, ਮਾਵਾਂ ਦਾ ਦਿਲ ਆਪਣੇ ਸੁੱਖ ਤੋਂ ਵੀ ਆਪਣੀ ਔਲਾਦ ਦਾ ਸੁੱਖ ਵੇਖ ਕੇ ਵਧੇਰੇ ਸੁਖੀ ਹੁੰਦਾ ਹੈ। ਅੰਮਾ ਵੇਖ ਰਹੀ ਹੈ ਕਿ ਪੁੱਤਰ ਅੱਜ ਤੀਸਰੇ ਪੈਰ ਦਰਸ਼ਨਾਂ ਦੀ ਦਾਤ ਮਿਲੇਗੀ। ਖਬਰ ਸੁਣ ਕੇ ਕਿਸ ਤਰ੍ਹਾਂ ਚਾਉ ਵਿੱਚ ਪ੍ਰੇਮ ਵਿੱਚ ਲੀਨ ਹੋਇਆ ਫਿਰਦਾ। ਇੱਕ ਪਾਸੇ ਹਾਥੀ ਨੂੰ ਇਸ਼ਨਾਨ ਕਰਾਇਆ ਜਾ ਰਿਹਾ, ਇੱਕ ਪਾਸੇ ਘੋੜੇ ਤਿਆਰ ਹੋ ਰਹੇ ਹਨ। ਰਾਜਾ ਆਪ ਘੜੀ ਘੜੀ ਡੇਰੇ ਤੋਂ ਆ ਕੇ ਤੱਕਦਾ, ਸਾਰੀ ਨਿਗਰਾਨੀ ਕਰ ਰਿਹਾ ਕਿ ਠੀਕ ਤਿਆਰੀ ਹੋ ਰਹੀ ਹੈ, ਕਿਤੇ ਕੋਈ ਕਸਰਤ ਨਹੀਂ। ਤੀਸਰੇ ਪੈਰ ਤੱਕ ਹਾਥੀ ਸੱਜ ਗਿਆ, ਸੋਨੇ ਦੀ ਜਰੀ ਵਾਲੀ ਚੋਲ, ਮੱਥੇ 'ਤੇ ਜਰੀ ਅਤੇ ਮੋਤਸਰੀਆਂ, ਇਹਨਾਂ ਦੀ ਝਾਲਰ, ਦੰਦਾਂ ਪਰ ਸੋਨੇ ਦੇ ਬੰਦ, ਪੈਰਾਂ ਵਿੱਚ ਚਾਂਦੀ ਦੀਆਂ ਪੰਜੇਬਾਂ, ਇਹ ਹਾਥੀ ਦਾ ਸੋਲਾ ਸ਼ਿੰਗਾਰ ਸਜਾਇਆ ਗਿਆ। ਅਤੇ ਹਾਥੀ ਖੜਾ ਝੂਮ ਰਿਹਾ, ਮੈਨੂੰ ਇੰਝ ਲੱਗਦਾ ਜਿਵੇਂ ਹਾਥੀ ਦੇ ਵੀ ਕਰਮ ਬਦਲ ਗਏ ਹੋਣ, ਇਹ ਵੀ ਸਤਿਗੁਰ ਦੀ ਸੇਵਾ ਲਈ ਤਿਆਰੀ ਕਰ ਰਿਹਾ ਹੋਵੇ। ਨਾਲ ਹੀ ਪੰਜੇ ਘੋੜੇ ਇੱਕੋ ਜੀ ਕੱਦ ਕਾਠੀ ਦੇ ਤਿਆਰ, ਤੇ ਉਹਨਾਂ ਦੀਆਂ ਕਾਠੀਆਂ ਤੇ ਗਹਿਣੇ ਸੱਜੇ, ਇਸ ਤਰ੍ਹਾਂ ਮੱਧ ਭਰੇ ਖੜੇ ਸਨ ਕਿ ਉੱਤੇ ਮੱਖੀ ਨਹੀਂ ਸਨ ਟਿਕਣ ਦਿੰਦੇ। ਇਸ ਤਰ੍ਹਾਂ ਹੋਰ ਸਾਜੋ ਸਮਾਨ ਦਰਸ਼ਨ ਲਈ ਟੁਰਨ ਲੱਗਿਆਂ ਸੱਜ ਰਹੇ ਸਨ। ਠੀਕ ਇਸ ਵੇਲੇ ਅੰਮਾ ਜੀ ਰਾਣੀ ਸਵਰਨਮਤੀ, ਉਹਨੇ ਵੀ ਆਪਣੇ ਪੁੱਤਰ ਰਤਨ ਰਾਏ ਨੂੰ ਅੰਦਰ ਸੱਦ ਕਰ ਲਿਆ ਅਤੇ ਬੜੇ ਗੁੱਝੇ ਢੰਗ ਨਾਲ ਆਖਿਆ, ਸੁ ਲਾਲ ਜੀਓ, ਵੇਖੋ ਤੁਹਾਡੀਆਂ ਸੁਗਾਤਾਂ ਕਿਤਨੀਆਂ ਸੁੰਦਰ ਅਤੇ ਅਮੋਲਕ ਹਨ। ਖੁਸ਼ ਹੋਵੋ ਕਿ ਵਾਹਿਗੁਰੂ ਨੇ ਇਸ ਯੋਗ ਕੀਤਾ ਹੈ ਕਿ ਦਾਤੇ ਦੇ ਚਰਨਾਂ ਵਿੱਚ ਇਹ ਕੁਝ ਭੇਟ ਕਰ ਸਕੋ। ਪਰ ਲਾਲ ਜੀਓ, ਮਾਇਆ ਬੜੀ ਵਿਚਿੱਤਰ ਹੈ ਔਰ ਬੜੇ ਲਾਚਕ ਵੇਲਿਆਂ 'ਤੇ ਆ ਪੈਂਦੀ ਹੈ, ਘੇਰ ਲੈਂਦੀ ਹੈ। ਪੰਡਿਤ ਜੀ ਨੇ ਜੋ ਕੁਛ ਕਿਹਾ ਸੀ ਉਹ ਸਾਵਧਾਨਤਾ ਦੀ ਇਸ ਵੇਲੇ ਲੋੜ ਹੈ। ਵੇਖਣਾ ਕਿਤੇ ਇਹ ਸੰਕਲਪ ਨਾ ਅੰਦਰ ਲੰਘੇ ਕਿ ਮੈਂ ਸੋਹਣੇ ਤੋਹਫੇ ਲੈ ਕੇ ਚੱਲਿਆ, ਇਹ ਫੁਰਨਾ ਮਾਇਆ ਦਾ ਪੈਣਾ, ਇਹ ਭਾਉ ਧਾਰ ਕੇ ਟੁਰਨਾ ਹੈ ਕਿ ਮੇਰੇ ਜੇ ਰਾਜਮਦ ਵਿੱਚ ਜੰਮੇ ਪਲੇ ਅਨ ਅਧਿਕਾਰੀ 'ਤੇ ਕਿਤਨੀ ਮਿਹਰ ਹੋਈ ਹੈ ਕਿ ਦਰਸ਼ਨ ਦੀ ਦਾਤ ਮਿਲ ਲੱਗੀ ਹੈ। ਅੰਤਰ ਆਤਮੇ ਅਰਦਾਸ ਵਿੱਚ ਰਹੋ ਕਿ ਤੁਹਾਡੀ ਨਿਮਾਣੀ ਭੇਟ ਸਤਿਗੁਰ ਦੇ ਦਰ ਪ੍ਰਵਾਨ ਹੋਵੇ। ਜੋ ਕੁਛ ਲੈ ਚੱਲੇ ਹੋ ਇਹ ਭੇਟ ਹੈ, ਭੇਟ ਵੀ ਆਪਣੇ ਵੱਲੋਂ ਨਹੀਂ, ਸਭ ਕੁਛ ਗੁਰੂ ਕਾ ਹੈ, ਸਾਡਾ ਕੁਛ ਨਹੀਂ, ਅਸੀਂ ਵੀ ਗੁਰੂ ਕੇ ਹਾਂ। ਜਿਵੇਂ ਬਾਗ ਦਾ ਮਾਲੀ ਮਾਲਕ ਦੇ ਬਾਗ ਵਿੱਚ ਸੈਰ ਕਰਨ ਆਏ, ਮਾਲਕ ਦੇ ਅੱਗੇ ਉਸੇ ਦੇ ਬਾਗ ਵਿੱਚੋਂ ਦੋ ਫੁੱਲ ਤੋੜ ਕੇ ਭੇਟਾ ਕਰਦਾ, ਮਾਲਕ ਮਾਲੀ ਦੇ ਇਸ ਆਦਰ ਤੇ ਭਾਵਨਾ ਤੇ ਖੁਸ਼ ਹੋ ਜਾਂਦਾ, ਹਾਲਾਂਕਿ ਫੁੱਲ ਉਸੇ ਦੇ ਬਾਗ ਦੇ ਨੇ ਪਰ ਭਾਵਨਾ ਮਾਲੀ ਦੀ ਹੈ। ਸੁਪੁੱਤਰ ਜੀਓ, ਇਹ ਸਾਰੀਆਂ ਦਾਤਾਂ ਉਸ ਪਰਮ ਦਾਤੇ ਦੀਆਂ ਨੇ, ਤੁਸੀਂ ਤੇ ਭਾਵਨਾ ਸਹਿਤ ਉਹਨਾਂ ਦੀਆਂ ਦਾਤਾਂ ਉਹਨਾਂ ਦੇ ਚਰਨਾਂ ਵਿੱਚ ਹੀ ਭੇਟ ਕਰਨ ਜਾ ਰਹੇ ਹੋ, ਐਸੀ ਭਾਵਨਾ ਰੱਖਣੀ, ਮੱਥਾ ਖਿੜਿਆ ਰੱਖਣਾ, ਚਿੱਤ ਨੀਵਾਂ ਰੱਖਣਾ, ਮਨ ਸਤਿਗੁਰ ਦੇ ਚਰਨਾਂ ਦੇ ਉੱਤੇ ਨਿਸ਼ਾਵਰ ਕਰ ਦੇਣਾ, ਤੇ ਜੇ ਇਹ ਉਸੇ ਦੀ ਦਾਤ ਉਸਨੇ ਕਬੂਲ ਕਰ ਲਈ, ਪ੍ਰਵਾਨ ਕਰ ਲਈ, ਤੇ ਪੁੱਤਰ ਜੀਓ ਤੁਸੀਂ ਤਰ ਗਏ, ਤੁਸੀਂ ਪ੍ਰਵਾਨ ਹੋ ਗਏ, ਸੋ ਇਹ ਸ਼ਰਧਾ, ਇਹ ਚਾਉ ਜੋ ਸਤਿਗੁਰ ਦੀ ਮਿਹਰ ਨਾਲ ਤੁਹਾਨੂੰ ਪ੍ਰਾਪਤ ਹੈ, ਸੰਭਾਲੀ ਰੱਖਣਾ, ਇਹੋ ਭਾਉ ਅੰਦਰ ਲੈ ਕੇ ਜਾਣਾ, ਹੋਰ ਭਾਉ ਬਾਹਰ ਛੱਡ ਜਾਣਾ, ਦੂਜਾ ਭਾਉ ਨੇੜੇ ਨਾ ਆਵੇ। ਅੰਮਾ ਇਸ ਤਰ੍ਹਾਂ ਦਾ ਉਪਦੇਸ਼ ਕਰਦੀ ਗਈ। ਧੰਨ ਹੈ ਮਾਂ ਜੋ ਆਪਣੇ ਪੁੱਤਰ ਨੂੰ ਪਰਮਾਰਥ ਦੇ ਰਸਤੇ ਤੇ ਤੁਰ ਲੱਗਿਆਂ ਕਿਸ ਤਰ੍ਹਾਂ ਨਜ਼ਰਸਾਨੀ ਕਰ ਰਹੀ ਹੈ। ਮਤਾਂ ਕਿਤੇ ਮਤ ਤਿਲਕ ਜਾਵੇ, ਪੈਰ ਤਿਲਕ ਜਾਵੇ, ਚਿੱਤ ਤਿਲਕ ਜਾਵੇ,